तीरथ लावा जे तिस पावा। विण पाण्यो के नाए करी जेती सिरठ उपाई वेखा। विण कर्मा के मिले लई मत विच रतन जवाहर माणक। जे एक गुर की सिख सुनी गुरा एक दहे बुझाई। सबना जिया का एक दाता सो मैं विसर ना जाई। गुरा एक दहे बुझाई सबना जिया का एक दाता सो मैं विसर न जाई। वाहिगुरु जी का खालसा वाहिगुरु जी की फतेह। परम सत्कार योग साध संगत जीओ, सतगुरु जी ने जपजी दी इस पौड़ी अंदर गुरदेव कोलो ऐसी सूझ ऐसी मत प्राप्त करन दी प्रेरणा कीती है जिस दे नाल मनुखी मत जो है उस दे अंदर गुण वड्याइयां चंगे आचरण दी प्रेरणा ते उत्साह भरपूर हुंदा है। आम तौर ते मनुख जेड़ा है ना ये बारों बारों अपने आप नूं सवारन ते शिंगारन दी कोशिश करदा है। बाहरों कपड़े चंगे देखण नूं चेहरे ते हासा बोली विच मिठास इन्हां गल्लां वल बंदे नूं बड़ा फिकर रहिंदा। अंदर भावें कपटी होवे धोखा ही होवे ठगी होवे लेकिन बाहरों दिखावे दी जिहड़ी चंगियाई है उस नूं जरूर धारण करदा। ते सतगुरु सच्चे पातशाह कहिंदे ने भी बाहरों बदलन नाल गल नहीं बननी जिन्ना चिर मनुख अंदरों ना बदले। इस करके ही सतगुरु सच्चे पातशाह ने बाणी च इत्थों तक बंदे नूं कहा भी बंदे एक याद रख लै कि तेरा अंदर एक दिन बाहर आना है, तेरे अंदर दी एक दिन परख होनी है ते फिर तू कसवटी उत्ते पूरा नहीं उतर सकेगा। गुरदेव का वचन है कहिंदे ने बाहर धोए अंतर मन मैला दोए ठौर अपने खोए। कहिंदे ने जिस बंदे ने बाहरों अपने आप नूं साफ करन दी कोशिश कीती है ते अंदरों मन मैला है समझ लो उन्हें लोक परलोक दोवें गवा ले ने। वर्तमान जिंदगी भी एवें चली गई है ते भविख विच भी आस कोई नहीं। इस करके सतगुरु सच्चे पातशाह ने इस पौड़ी दे अंदर गुरु की मत प्राप्त करन दे मुकाबले उत्ते मनुख दे जिहड़े बाहरी यतन ने जिन्हां विच तीर्थ इशनान एक बहुत वड्डा यतन है उस दी चर्चा कीती है। हालांकि पहली पौड़ी दी पहली पंक्ति विच भी इस वल इशारा सी कि सोचै सोच ना हो वई जे सोची लख वार। लखा वारी मैं शरीर नूं पवित्र करन दी कोशिश करां मैं पवित्र नहीं हुंदा। इत्थे सतगुरु कहिंदे ने तीर्थ नावां जे तिस भावां विण भाणे के नाए करी। कहिंदे ने मैं तीर्थ इशनान कर लवां पर इह तां ही सार्थक है जे तीर्थ इशनान करन तों बाद मेरे अंदर इह योग्यता पैदा हो जाए कि मैं उस वाहिगुरू अकाल पुरख नूं भा जावां उहनूं चंगा लगा। ते जे मैं तीर्थ इशनान करन तों बाद उहनूं चंगा नहीं लगदा उहनूं नहीं पाउंदा ते कहिंदे ने विण भाणे के नाए करी। कहिंदे ने फिर जे उहनूं नहीं पाउणी गल जे उसनूं मैं चंगा नहीं लगना ते मैं नहा के की करना है, मैं फिर तीर्थ इशनान कादे लई करना है। थोड़ी जी पड़तोल कर लईए भी तीर्थ है की चीज़। आम तौर पर बंदा समझदा कि कोई सरोवर है, कोई पानी का थां है, तो उत्थे जाके नहा लईए तो वह तीर्थ है। थोड़ी जी होर खोज करिए तो गल होर पासे जाएगी। मनुख उत्थे ही वसदा जिथे पानी होवे। जे किसी चोर ने भी घर बसाउणा होवे ना तो पानी तो बिना नहीं वसदा, तो जे किसी साध ने भी जगह बनाउणी होवे तो पानी तो बिना आबाद नहीं हुंदी। कितने रेगिस्तान पए ने, आबादी कोई नहीं क्योंकि पानी नहीं है। इसलिए मनुखी सभ्यता का इतिहास यह कहता है कि पहलों पहलों मनुख ने दरियावां दे कंढियां उत्ते जिथे कुदरती चश्मे सन या समुद्रां दे किनारियां ते आबाद अपने आप नूं कीता। पुरानी आबादी जितनी है तुहानूं दरियावां ते इहो जिहियां थावां ते मिलेगी, क्योंकि यह मनुख दी होंद दी। इसे करके सतगुरु जी ने बाणी च कहा पहला पाणी जीओ है, क्योंकि जीवन का आरंभ जिहड़ा है जे पाणी नहीं तां कोई वसेगा कित्थे, आबाद नहीं हो सकेगा। इसलिए साध भी उत्थे ही वसे ते चोर भी उत्थे ही वसे। तो नेक बंदियां ने जिहड़ियां थावां उत्ते वस के संगत कीती, लोकां दे भले दी गल कीती, ओह जगह जिहड़ियां सी ओह पवित्र बन गईयां। लोकां उन्हां नूं तीर्थ कहना शुरू कीता। ते असल विच तीर्थ मनुख दी इक संज्ञा सी। अजे भी तुहानूं साधुआं विच जिहड़ां लोकां ने साध मत संत मत विच जिहड़े ने उन्हां नूं पढ़न की कोशिश कीती है, तां उन्हां विच इक श्रेणी है जिन्हां दे नां दे पिछे तीर्थ लगदा है। जिस तरह के स्वामी राम तीर्थ का नाम बड़ा प्रसिद्ध है। तीर्थ सिर्फ इस करके सी कि उस शख्सियत नूं उस व्यक्ति नूं यह मन लिया गया कि यह बहुत पाक पवित्र हस्ती है, इन्हें अपना आप अंदरों बाहरों सोध लिया। तो असल मनुख ही तीर्थ हुंदा है। मनुख जे पवित्र है तो पवित्र मनुख जिथे बह जाता है वह धरती भी तीर्थ खवाउण लग पैंदी है, क्योंकि उत्थे संगत हुंदी है, चंगे विचार होंदे ने। आ थां जिथे अज गुरद्वारा बनाते सी सत्संग कर रहे हैं, पहलों की सी, अज तो कोई कई साल पहलों इत्थे कुछ होर हुंदा होएगा। ये परिवर्तन तो होंदे रहिंदे ने, लेकिन जे कोई ये मान लवे कि हाँ जी आ जिहड़ी धरती है खास तौर पर पवित्र है, तो गुरमत विच इहदा कोई बहुता स्थान नहीं, इहदी कोई बहुती अहमियत नहीं हैगी। असल विच तीर्थ की भावना जिहड़ी है व्यक्तियां नाल संबंध रखती है, मनुखां नाल संबंध रखती है। इसे करके सतगुरु सचे पातशाह गुरु तेग बहादुर साहब का एक वचन है, गुरदेव कहते ने मन की मन ही माहे रही, ना हर भजे ना तीर्थ सेवे चोटी काल गही। इतने तीर्थ का अर्थ सत्संगी पुरशा वाल है, किसी परमात्मा का सिमरन नहीं किया, साध संगत नहीं की, तो मन की मन में ही रह गई, ऐदा ही चला गया कम सारा। तो मनुख की करता है, मनुख ने सौखा मार्ग अख्तियार किया, कहिंदा चलो चुभी लाओ पानी विच ते समझ लो कि पाप उतर गए, मैं पवित्र हो गया। बाणी कहती नहीं, कहिंदे ने इस तरह तो फिर डड्डू मच्छियां जिहड़ियां पानी विच ने वह तो छेती मुक्त हो जाणियां चाहीदियां ने। जल कै मज्जन जे गत होवै, नित नित मेंढक नहावै, जैसे मेंढक तैसे ओए नारक, फिर जोनी आवै। जिदा जमण मरन उन्हां लई है, उन्हां मनुखां लई भी उस तरह ही है, जिहड़े कि सिर्फ इस गल ते अकीदा रखते ने कि जल विच चुभी मारन नाल हुण मैं पवित्र होवांगा। गुरु साहब ने इत्थों तक भी कहा। वो कहिंदे ने कि कुछ लोग जिहड़े हन वह कहिंदे ने भी चलो इशनान कर रहे पिछले लह गए ने, तिण अगों फिर वेखी जाएगी, फिर साल बाद इशनान कर लेंदे ने। इस तरह इशनान करन नाल मनुख दी बाहर दी मैल ते उतर सकती है, कपड़े साफ हो सकते ने, मनुख इशनान करके तरोताज़ा हो सकता है। पर कोई मनुख कहे कि मैं अंदरों भी इस तरह इशनान करने नाल पवित्र हो सकता, तो अंदर दी भावना नूं शुद्ध करन बिना नहीं हो सकता। बंदा कर की रहा, कहिंदे ने एक चोर सी किसे पिंड विच, ते पिंड चों तीर्थ यात्रा लई काफला चलिया, बंदे कट्ठे होए भी तीर्थ यात्रा करनी, चलो महीना ला उहने, अज वी जांदे ने लोग। तो उस चोर ने आख्या भी मैं भी जाना, पिंड दे लोग जानते सी भी कम दा माड़ा है, तो ये बंदा इहो जिहा साडे नाल गया तो रस्ते विच कोई होर स्यापा ना खड़ा हो जाए कि किसी की जेब कट्टी की कोई होर रौला पै गया, फिर साडे जथे की सारी बदनामी होएगी। माफ करना हुण भी देखते हैं ना, जाते ने कोई ननकाणा साहब नूं जत्था जा रहा किदां जा रहा, जो हो रहा तो सानूं पता ही है कि की करते ने। इशनान की या सत्संग की भावना तो चंद बंदियां विच हुंदी है, बाकी लोग तो बिजनेस करते ने, धंधा करते ने। वो चोर कहन लगा हक तो मेरा भी बनता है,
मैं भी चलांगा। कहन लगे गल है भी चलना जरूर है, तेनू लै चलते हैं, पर शर्त है कि गड़बड़ नहीं करनी, नहीं तो साड़ी बदनामी होएगी तो बहुत मुश्किल बनेगी। आखन लगा बिल्कुल पक्का वादा है, कुछ नहीं करांगा, मैं भी तो तीर्थ इनान कर जाना, मैं भी कोई अपना आप सोध लवा। दो चार दिन बड़े आराम नाल गुजर गए, फिर की होया, फिर रोज़ रात को रौला पैना शुरू हो गया। सवेरे लोग उठते ने, किसी का बिस्तरा नहीं लभदा, किसी की जुत्ती नहीं लभदी, किसी का कोई लोटा नहीं लभदा, किसी का कोई बटुआ किसी पासे गुम होया। पांच सत्त दस इदा दी घटनावां वापर जानियां, तो अद्धा पौना घंटा रौला रौला पै के चीज़ां लभ जानियां, किसी की चीज़ कितों मिल जानी, किसी की कितों मिल जानी, शांति वरत जानी। जिस वे दो चार दिन इस तरह गुजरे तो जिहड़े प्रबंधक मुखी सन जथेदार सीगे वो कहन लगे भी बड़ा स्यापा पै गया, अगे तो कदे इस तरह नहीं होया, चीज़ा मिलते जाती ने पर बड़ी बलमनी होंगी है। उन्होंने कहन लगे उन्होंने पूछिए, चोर न पूछिए भी कितने वोदी तो नहीं कोई करतूत। उन्हूं पूछ लिया, जिस वे पूछा उन्हूं तो उन्हें बड़ा शानदार जवाब दिता। आखन लगा कहानी यह है कि मैं इतों महीने बाद तुहाडे विचों तुहाडी संगत विच रह के यात्रा करके घर परतांगा, तो मैं ये चीज़ा इधर उधर कर रहा सिर्फ इस करके भी कि महीने में मैं कि भुल ना जावा भी चोरी करनी किस तरह होंगी है, कि चोरी का टैक्ट ही ना भुल जावा। मैं अपनी उस रिहर्सल भी जारी रख रहा कि उधरों भी कि मैं खुंझ ना जावा। माफ़ करना, ये साड़ी करीबन करीबन सारिया की कहानी है कि असी अपनी रिहर्सल भी नाल नाल चालू रखी हुई है, तो जो योजे मनुख भावें किनिया पै चुभियां लाउण कुछ नहीं बन लगा। कबीर कहिंदे ने, कहिंदे ने नावण को तीर्थ कणे मन बौरा रे, पूजन कहो बहु देव कहो कबीर छूटन नहीं मन बौरा रे, छूटन हर की सेव। कहिंदे ने बावरे मन इस तरह तेरी खलासी नहीं आउण लगी। श्री गुरु ग्रंथ साहिब के अंदर इस तीर्थ के संकल्प नूं बहुत स्पष्ट किया गया है, और बड़ी बार ये गल कही गई है कि सिर्फ बाहर के इशनान नाल कहानी नहीं बननी, जिन्ना चिर मनुख अंदरों इशनान करन वास्ते अंतरगत तीर्थ मल नहाओ, जिहदा अगे चल के जपजी की इक्कीवीं पौड़ी विच फिर संकेत आएगा कि जिन्ना चिर मनुख अंदरों नहीं अपने आप नूं पवित्र करन की कोशिश करता परमात्मा नूं उन्ना चिर भा नहीं सकता। पर सिख जगत नाल भी बड़ी ठगी हो रही है, क्योंकि श्री गुरु ग्रंथ साहिब की बाणी इहो जी है, बहुत विस्थार है, तो लोग अपने मतलब की पंक्ति कढ़ के सिखां नूं ठग रहे हैं। हुण तो पंज चार मत भी इस तरह के बन गए ने, जिन्होंने थोड़िया थोड़िया पंक्तियों विचों धरोई लईआं ने, पूरे शब्द छड़ दिते ने, वो कहिंदा कौन पढ़ता है, सिखां नूं पता ही नहीं गुरु ग्रंथ साहिब की लिखे है, अपने धंधे चलाए ने, और बड़िया वधिया दुकानां चल रही ने, सिर्फ इस करके चल रही ने कि सिखां नूं बाणी की समझ नहीं। और यह दावा है कि अगर सिख बाणी समझ जाण कोई दुकान नहीं चल सकती, बिल्कुल नहीं चल सकती। लेकिन असी खुद जिम्मेवार हैं इस गल दे कि असी चूंकि बाणी समझ नहीं रहे, इस करके लोग अपनी हाटियां खोल के बैठे ने। मैं तुहानूं एक घटना दसदा, बस के उत्ते बाहर लिखा होया बोर्ड लगा है, तीर्थ नहाई है सुख फल पाई है, मैल ना लागे काई। श्री गुरु ग्रंथ साहिब की पंक्ति है सिद्ध गोष्ठ विचों, बड़े शान नाल लिखा होया, तो लोग यात्रा कर रहे ने भी हाँ गुरु साहब कहिंदे ने तीर्थ नहाई है सुख फल पाई है मैल ना लागे काई। मैं पढ़ के मत्थे ते हाथ मारिया भी की बनूगा साडा। एक पासे ते गुरु गोबिंद सिंह साहब लिखते हैं कि नात फिरेओ लिए साध समुद्रन, लोग गयो पर लोग गवायो। रोज़ दे नितनेम विच ये गल हैगी है कि गुरु गोबिंद सिंह साहब कह गए ने माड़े मोटे दरियावां ते सरोवरां दी कहानी की है, जे सत्ता समुद्रां दे विच भी बंदा इशनान करदा फिरे ये लोग भी गया पर लोग भी गया। मैं कहूं ने इसका की इलाज है, कहानी की है? वो पंक्ति सिद्ध गोष्ठ विचों है, ते वो पंक्ति उन उस पहरे विचों है जिथे सिद्ध जड़े ने उन्होंने अपना पक्ष गुरु साहब के सामने रखिया, तो गुरु साहब ने उन्हों वालों दर्शाया हुआ जो पक्ष उन्होंने कलमबंद किया। उन्होंने बंदे ने की किया, सो कॉल्ड संसाधन की किया, उन्होंने उस चार लाइना के स्टैजे विचों पद विचों एक पंक्ति कढ के लिख दी, बाकी का किसी कोई पता नहीं। बाकी पंक्तियां हैं हाटी बाटी रह निराले, रूख बिरख उद्याने, कंध मूल आहार उखाई है, उदू बोलिया गया ने, तीर्थ नहाई है सुख फल पाई है, मैल ना लागे काई, ਗੁਰਖਪੂਤ ਲੁਹਾਰੀਪਾ ਬੋਲੇ ਜੋਗ ਜੁਗਤ ਵਿਧ ਸਾਈ। ਅਤੇ ਉੱਥੇ ਸਤਿਗੁਰੂ ਦਾ ਜਵਾਬ ਦਿੰਦੇ ਨੇ ਕਿ ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿੱਤ ਨਾ ਡੁਲਾਈ, ਬਿਨ ਨਾਵੇਂ ਮਨ ਟੇਕ ਨਾ ਟੇਕਈ, ਸਾਰਾ ਉਹਦਾ ਜਵਾਬ ਦਿੱਤਾ। ਲੇਕਿਨ ਉਹਨਾਂ ਨੇ ਸਿਰਫ ਸਿੱਧਾਂ ਦਾ ਜਿਹੜਾ ਪੱਖ ਸੀ, ਸਿੱਧਾਂ ਦੀ ਜਿਹੜੀ ਕਹੀ ਗੱਲ ਸੀ, ਉਹਨੂੰ ਗੁਰੂ ਨਾਨਕ ਦੇ ਲੇਬਲ ਥੱਲੇ ਲੋਕਾਂ ਨੂੰ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ। ਇਹ ਕਹਾਣੀ ਮੈਂ ਇੱਕ ਛੋਟੀ ਜਿਹੀ ਮਿਸਾਲ ਤੁਹਾਡੇ ਸਾਹਮਣੇ ਰੱਖੀ ਹੈ। ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀ ਗੱਲ ਵਿਸਥਾਰ ਨਾਲ ਕੰਡੈਮ ਕੀਤੀ ਹੋਈ ਆ, ਉਸੇ ਗੱਲ ਨੂੰ ਅਸੀਂ ਪੁਸ਼ਟੀ ਵਿੱਚ ਲੈ ਕੇ ਅਤੇ ਉਹ ਸਮਝਦੇ ਹਾਂ ਵੀ ਸਤਿਗੁਰੂ ਜਿਹੜੇ ਨੇ ਉਹ ਇਸ ਗੱਲ ਦੀ ਹਮਾਇਤ ਕਰ ਰਹੇ ਨੇ ਵੀ ਇਹ ਗੱਲ ਕਰਨੀ ਜਾਇਜ਼ ਹੈ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਵਾਰ ਵਾਰ ਇਹ ਗੱਲ ਸਮਝਾਉਂਦੇ ਆ ਕਿ ਭਾਈ ਨਹੀਂ। ਔਰ ਗੁਰੂ ਸਾਹਿਬ ਤੀਰਥਾਂ ਉੱਤੇ ਗਏ, ਗੁਰੂ ਨਾਨਕ ਸਾਹਿਬ ਨੇ ਤੀਰਥਾਂ ਦੀ ਬੜੀ ਯਾਤਰਾ ਕੀਤੀ, ਗੁਰੂ ਅਮਰਦਾਸ ਸਾਹਿਬ ਵੀ ਗੁਰੂ ਬਣਨ ਤੋਂ ਸਿੱਖ ਬਣਨ ਤੋਂ ਪਹਿਲੇ ਤੀਰਥਾਂ ਦੇ ਬੜੇ ਲੰਮੇ ਯਾਤਰੀ ਸਨ, ਹਰ ਸਾਲ ਯਾਤਰਾ ਕਰਦੇ ਸੀ। ਫਿਰ ਗੁਰੂ ਰਾਮਦਾਸ ਸਾਹਿਬ ਨੇ ਵੀ ਗੁਰੂ ਅਮਰਦਾਸ ਸਾਹਿਬ ਦੇ ਨਾਲ ਤੀਰਥਾਂ ਦੀ ਯਾਤਰਾ ਕੀਤੀ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਬਣਨ ਤੋਂ ਪਹਿਲਾਂ ਇੱਕ ਯਾਤਰਾ ਕੀਤੀ ਹੈ, ਇੱਕ ਯਾਤਰਾ ਗੁਰੂ ਬਣ ਕੇ ਕੀਤੀ ਹੈ। ਔਰ ਕਰੀਬਨ ਕਰੀਬਨ ਬੜੇ ਤੀਰਥਾਂ 'ਤੇ ਗਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ। ਬਾਕੀ ਗੁਰੂ ਸਾਹਿਬਾਨ ਦੇ ਸੰਬੰਧ ਵਿੱਚ ਵੀ ਇਸ ਤਰ੍ਹਾਂ ਦਾ ਇਤਿਹਾਸ ਭਰਿਆ ਪਿਆ। ਔਰ ਲੋਕ ਪਤਾ ਜੀ ਕਹਿੰਦੇ ਨੇ, ਕਹਿੰਦੇ ਨੇ ਕਿ ਦੇਖੋ ਜੀ ਗੁਰੂ ਸਾਹਿਬ ਤੀਰਥ ਯਾਤਰਾ ਕਰ ਰਹੇ ਸੀਗੇ ਅਤੇ ਤੁਸੀਂ ਸਾਨੂੰ ਕਿਉਂ ਕਹਿੰਦੇ ਹੋ ਇਸ ਤਰ੍ਹਾਂ ਨਹੀਂ ਕਰਨਾ। ਮੈਂ ਕਿਹਾ ਵੀ ਗੁਰੂ ਸਾਹਿਬ ਦਾ ਤੀਰਥ ਯਾਤਰਾ ਕਰਨਾ ਕੋਈ ਸਧਾਰਨ ਕਰਮ ਨਹੀਂ ਹੈ, ਜਿੱਥੇ ਤੁਸੀਂ ਉਸ ਤਰ੍ਹਾਂ ਤੀਰਥ ਯਾਤਰਾ ਕਰੋ ਤਾਂ ਮੁਬਾਰਕ ਹੈ, ਲੇਕਿਨ ਤੁਸੀਂ ਉਸ ਤਰ੍ਹਾਂ ਤੀਰਥ ਯਾਤਰਾ ਕਰਨ ਵਾਸਤੇ ਤਿਆਰ ਨਹੀਂ। ਕੋਈ ਸੰਤ ਸਾਹਿਬ ਜਥੇ ਲੈ ਕੇ ਉਸ ਤਰ੍ਹਾਂ ਨਹੀਂ ਕਰੇਗਾ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਪਹਿਲਾਂ ਜਾਂਦੇ ਸੀ ਤੀਰਥਾਂ 'ਤੇ, ਲੇਕਿਨ ਜਦੋਂ ਫਿਰ ਗਏ ਨਾ ਤਾਂ ਫਿਰ ਇੱਕ ਚੈਲੰਜ ਸੀ ਜਿਹੜਾ ਉਹਨਾਂ ਨੇ ਕਬੂਲ ਕੀਤਾ। ਹੋਇਆ ਕੀ ਕਿ ਬੈਨ ਕੀਤਾ ਗਿਆ ਕਿ ਤੀਰਥਾਂ ਉੱਤੇ ਉਹੀ ਜਾ ਸਕੇਗਾ ਜਿਹੜਾ ਟੈਕਸ ਭਰੇਗਾ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ, ਧਰਮ ਮਜ਼ਹਬ ਬਦਲਣ ਵਾਸਤੇ ਉੱਥੇ ਟੈਕਸ ਲਾ ਦਿੱਤਾ, ਜਿਹਨੂੰ ਜਜ਼ੀਆ ਕਿਹਾ ਜਾਂਦਾ। ਉਹ ਕਈ ਤਰੀਕੇ ਨਾਲ ਵਸੂਲ ਕੀਤਾ ਗਿਆ ਸੀ, ਤੀਰਥਾਂ ਉੱਤੇ ਵੀ ਲਾਇਆ ਸੀ। ਆਸਾ ਦੀ ਵਾਰ ਵਿੱਚ ਇੱਕ ਸੰਕੇਤ ਹੈ ਕਿ ਗਊ ਬ੍ਰਾਹਮਣ ਕਹੋ ਕਰ ਲਾਵੋ, ਲੋਕ ਤਾਂ ਕਰਲਾਵੋ ਵੀ ਪੜ੍ਹੀ ਜਾਂਦੇ, ਸਮਝਦੇ ਖਰੇ ਕਰਲਾਉਣ ਦੀ ਗੱਲ ਹੈ, ਰੋਣ ਦੀ ਗੱਲ ਹੈ। ਇਹ ਕਰ ਕਹਿੰਦੇ ਟੈਕਸ ਨੂੰ, ਗਊ ਬ੍ਰਾਹਮਣ ਕਹੋ ਕਰ ਲਾਵੋ, ਅਤੇ ਵਸੂਲ ਕੌਣ ਕਰਦੇ ਨੇ? ਹਿੰਦੂ ਖੱਤਰੀ ਬਾਣੀਏ। ਅਤੇ ਗੁਰੂ ਸਾਹਿਬ ਸਿੱਠ ਕਰਦੇ ਆ, ਵਿਅੰਗ ਕਰਦੇ ਨੇ, ਕਹਿੰਦੇ ਅਜੀਬ ਆਦਮੀ ਹੋ ਤੁਸੀਂ, ਉਹਨੂੰ ਮਾਤਾ ਕਹਿੰਦੇ ਹੋ, ਬ੍ਰਾਹਮਣ ਨੂੰ ਪੂਜਨੀਕ ਸਮਝਦੇ ਹੋ, ਪਰ ਜਿਸ ਵੇਲੇ ਉਹ ਹੀ ਤੀਰਥ ਉੱਤੇ ਆਉਂਦਾ ਹੈ ਅਤੇ ਪਤਨ ਲੰਘਣ ਦੀ ਕੋਸ਼ਿਸ਼ ਕਰਦਾ ਅਤੇ ਉਹਦੇ ਕੋਲ ਟੈਕਸ ਵਸੂਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਬੜੀਆਂ ਗੱਲਾਂ ਨੇ ਜਿਹੜੀਆਂ ਵਿਸਥਾਰ ਮੰਗਦੀਆਂ ਨੇ। ਤਾਂ ਗੁਰੂ ਅਮਰਦਾਸ ਪਾਤਸ਼ਾਹ ਗਏ ਉਸ ਪਾਬੰਦੀ ਨੂੰ ਤੋੜਨ ਲਈ। ਇਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਖਾਰੀ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਨੇ ਕੀਤਾ, ਔਰ ਉੱਥੇ ਲਿਖਿਆ ਕਿ ਤੀਰਥ ਉਦਮ ਸਤਿਗੁਰੂ ਕੀ ਆ ਸਭ ਲੋਕ ਉਧਰਨ ਅਰਥਾ, ਕਿ ਲੋਕਾਂ ਦੇ ਉਧਾਰ ਵਾਸਤੇ, ਲੋਕਾਂ ਦੀ ਕਲਿਆਣ ਲਈ, ਲੋਕਾਂ ਨੂੰ ਠੀਕ ਰਸਤਾ ਦੱਸਣ ਲਈ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਤੀਰਥ ਯਾਤਰਾ ਕੀਤੀ। ਔਰ ਉਸ ਤੀਰਥ ਯਾਤਰਾ ਦਾ ਨਤੀਜਾ ਇਹ ਨਿਕਲਿਆ ਕਿ ਸਮੇਂ ਦੀ ਹਕੂਮਤ ਨੂੰ ਟੈਕਸ ਚੁੱਕਣਾ ਪਿਆ, ਮਾਫ਼ ਕਰਨਾ ਪਿਆ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜਿਸ ਵੇਲੇ ਗਏ ਉਹਨਾਂ ਆਖਿਆ ਅਸੀਂ ਤਾਂ ਹਿੰਦੂ ਨਹੀਂ ਗਏ, ਤੁਸੀਂ ਸਾਡੇ 'ਤੇ ਕਾਹਦਾ ਟੈਕਸ ਲਾਉਂਦੇ ਹੋ, ਅਸੀਂ ਨਹੀਂ ਦੇਣਾ ਟੈਕਸ। ਦੂਸਰਾ ਹੈ ਕਿ ਇਹ ਧਾਰਮਿਕ ਸਥਾਨ ਹੈ ਤਾਂ ਟੈਕਸ ਦਾ ਕੀ ਮਤਲਬ ਹੈ? ਜਿਸ ਵੇਲੇ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਨੂੰ ਛੱਡ ਦਿੱਤਾ, ਉਹਨਾਂ ਦੇ ਨਾਲ ਦੇ ਸਿੱਖਾਂ ਨੂੰ ਛੱਡ ਦਿੱਤਾ, ਤਾਂ ਬਾਕੀ ਦੇ ਜਿਹੜੇ ਲੋਕ ਸੀਗੇ ਉਹਨਾਂ ਆਖਿਆ ਸਾਨੂੰ ਕੀ ਲੋੜ ਹੈ ਟੈਕਸ ਦੇਣ ਦੀ, ਚਲੋ ਗੁਰੂ ਅਮਰਦਾਸ ਸਾਹਿਬ ਦੇ ਪਿੱਛੇ। ਉਹ ਸਾਰੇ ਸਾਰੇ ਗੁਰੂ ਅਮਰਦਾਸ ਸਾਹਿਬ ਨੂੰ ਫਾਲੋ ਕਰ ਗਏ, ਨਤੀਜਾ ਹੋਇਆ ਵੀ ਉਹ ਟੈਕਸ ਵਾਲਿਆਂ ਦੀਆਂ ਸਾਰੀਆਂ ਬੋਲਕਾਂ ਗਾਲਕਾਂ ਖਾਲੀ ਰਹਿ ਗਈਆਂ, ਕੱਖ ਨਾ ਪੱਲੇ ਪਿਆ। ਇਹ ਸਭ ਵਿਸਥਾਰ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਲੇਕਿਨ ਬਦਕਿਸਮਤੀ ਕਿ ਸਾਨੂੰ ਫੁਰਸਤ ਹੀ ਨਹੀਂ, ਅਸੀਂ ਬੰਦਾ ਕਿਰਾਏ 'ਤੇ ਰੱਖ ਲਿਆ, ਉਹਨੂੰ ਕਹਿੰਦੇ ਤੂੰ ਪੜ੍ਹਦੇ ਰਵਾ ਦਾ, ਸਾਨੂੰ ਕੋਈ ਵੇਲ ਨਹੀਂ, ਅਤੇ ਸਾਨੂੰ ਕਿੱਥੋਂ ਪਤਾ ਲੱਗੇ? ਸਾਨੂੰ ਨਹੀਂ ਪਤਾ ਲੱਗ ਸਕਦਾ। ਗੁਰੂ ਦੀ ਮੱਤ 'ਤੇ ਆਏਗੀ ਅਤੇ ਉਸ ਮਤ ਆਪਣੀ ਸਾਡੀ ਮੱਤ ਨੂੰ ਉਹ ਪਵਿੱਤਰ ਕਰੇਗੀ। ਲੇਕਿਨ ਜੇ ਅਸੀਂ ਗੁਰੂ ਦੀ ਮੱਤ ਸੁਣੀਏ ਸਮਝੀਏ ਤਾਂ ਹੀ ਹੈ ਨਾ, ਅਸਲ ਇਸ਼ਨਾਨ 'ਤੇ ਹੈਗਾ ਇਹ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਇਸ ਤਰ੍ਹਾਂ ਦਾ ਇਸ਼ਨਾਨ ਮਨੁੱਖ ਕਰ ਲਵੇ ਤਾਂ ਫਿਰ ਉਸ ਇਸ਼ਨਾਨ ਨਾਲ ਉਹ ਵਾਹਿਗੁਰੂ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਸਿੱਖ ਸਕਦਾ, ਫਿਰ ਉਹਨੂੰ ਹੁਕਮ ਰਜ਼ਾਈ ਚੱਲਣਾ ਆ ਸਕਦਾ ਅਤੇ ਫਿਰ ਉਹ ਪਰਮਾਤਮਾ ਨੂੰ ਚੰਗਾ ਲੱਗ ਸਕਦਾ। ਪਰ ਜੇ ਉਹ ਇਸ ਤਰ੍ਹਾਂ ਦਾ ਇਸ਼ਨਾਨ ਨਹੀਂ ਕਰ ਸਕਦਾ ਤਾਂ ਫਿਰ ਗੱਲ ਨਹੀਂ ਬਣਨੀ। ਮੈਂ ਕਈ ਵਾਰੀ ਸੋਚਦਾ ਕਿ ਜੇ ਇਸ਼ਨਾਨ ਦੀ ਹੀ ਮਹੱਤਤਾ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਨੇ ਹਰਿਦੁਆਰ, ਕੁਰਕਸ਼ੇਤਰ, ਕਰੀਬਨ ਕਰੀਬਨ ਤਮਾਮ ਹਿੰਦੂ ਤੀਰਥਾਂ 'ਤੇ ਜਾ ਕੇ ਇਹਨੂੰ ਕੰਡੈਮ ਕਿਉਂ ਕੀਤਾ? ਤੇ ਫਿਰ ਉਹ ਜਿੱਥੇ ਜਿੱਥੇ ਆਪ ਗਏ ਉੱਥੇ ਉੱਥੇ ਉਹਨਾਂ ਨੇ ਵੱਖਰਾ ਤੀਰਥ ਕਿਉਂ ਨਾ ਬਣਾਇਆ? ਕੋਈ ਸਰੋਵਰ ਬਣਾ ਜਾਂਦੇ, ਕੋਈ ਹੋਰ ਕਰ ਜਾਂਦੇ, ਲੋੜ ਨਹੀਂ ਸੀ। ਜਿੱਥੇ ਜ਼ਰੂਰਤ ਸੀ ਉੱਥੇ ਕੀਤਾ, ਲੇਕਿਨ ਜਿੱਥੇ ਇਹਦੀ ਜ਼ਰੂਰਤ ਨਹੀਂ, ਇਸ਼ਨਾਨ ਦੀ, ਪਾਣੀ ਦੀ ਕੋਈ ਸਮੱਸਿਆ ਨਹੀਂ, ਉੱਥੇ ਗੁਰੂ ਸਾਹਿਬ ਨੂੰ ਕਰਨ ਦੀ ਜ਼ਰੂਰਤ ਨਹੀਂ। ਪਹਿਲਾ ਨਗਰ ਕਰਤਾਰਪੁਰ ਆਬਾਦ ਕਰਦੇ ਨੇ, ਕਰਤਾਰਪੁਰ ਰਾਵੀ ਦੇ ਕੰਢੇ ਆਬਾਦ ਹੈ, ਕੋਈ ਜ਼ਰੂਰਤ ਨਹੀਂ ਪਈ ਸਰੋਵਰ ਬਣਾਉਣ ਦੀ, ਨੈਚੁਰਲ ਪਾਣੀ ਦੀ ਲੋੜ ਪੂਰੀ ਹੋ ਰਹੀ ਹੈ। ਲੇਕਿਨ ਮਨੁੱਖ ਨੇ ਇਹ ਹਿੰਦੂ ਸਨਾਤਨੀ ਪਰੰਪਰਾ ਵਿੱਚੋਂ ਲਿਆ, ਮਾਫ ਕਰਨਾ, ਸਿੱਖਾਂ ਦੀਆਂ ਬਹੁਤੀਆਂ ਗੱਲਾਂ ਜਿਹੜੀਆਂ ਨੇ ਉਹਦਾ ਪਿਛੋਕੜ ਸਿੱਖਿਜ਼ਮ ਨਹੀਂ ਹੈ। ਅਸੀਂ ਪਿਛਾਂ ਨੂੰ ਜਾ ਰਹੇ ਹਾਂ, ਅਗਾਂਹ ਨੂੰ ਨਹੀਂ। ਜਿੱਥੋਂ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਠਾਇਆ ਸੀ ਨਾ, ਅਸੀਂ ਉੱਥੋਂ ਉੱਥੇ ਜਾਣ ਨੂੰ ਫਿਰ ਤਿਆਰ ਹਾਂ। ਔਰ ਕਈ ਗੱਲਾਂ ਅਸੀਂ ਵਾਰ ਵਾਰ ਉਹੀ ਕਰ ਰਹੇ ਹਾਂ ਜੋ ਗੁਰੂ ਸਾਹਿਬ ਕਹਿੰਦੇ ਸੀ, ਨਹੀਂ ਇੱਥੋਂ ਬਾਹਰ ਨਿਕਲੋ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪੌੜੀ ਦੇ ਅੰਦਰ ਇਹ ਭਾਵ ਉਜਾਗਰ ਕੀਤਾ ਕਿ ਤੀਰਥ ਇਸ਼ਨਾਨ ਕਰਨ ਨਾਲ ਜੇ ਤਾਂ ਮਨੁੱਖ ਨੂੰ ਹੁਕਮ ਰਜ਼ਾਈ ਚੱਲਣ ਦੀ ਜਾਂਚ ਆ ਜਾਏ, ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿ ਸਕੇ, ਉਹਨੂੰ ਭਾ ਜਾਏ, ਤਾਂ ਫਿਰ ਤਾਂ ਗੱਲ ਠੀਕ ਹੈ। ਅਤੇ ਜੇ ਐਸਾ ਨਹੀਂ ਹੁੰਦਾ ਤਾਂ ਸਤਿਗੁਰੂ ਕਹਿੰਦੇ ਨੇ ਵਿਣ ਭਾਣੇ ਕੇ ਨਹਾਏ ਕਰੀ, ਕਹਿੰਦੇ ਨੇ ਫਿਰ ਨਹਾ ਕੇ ਕੀ ਕਰਨਾ। ਸਤਿਗੁਰੂ ਕਹਿੰਦੇ ਨੇ ਜੇਪਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ, ਕਹਿੰਦੇ ਮੈਨੂੰ ਉਸ ਦੀ ਰਜ਼ਾ ਵਿੱਚ ਉਹਨੂੰ ਭਾ ਜਾਣ ਦੀ ਗੱਲ ਇਸ ਕਰਕੇ ਪਸੰਦ ਹੈ ਕਿ ਮੈਨੂੰ ਇਹ ਪਤਾ ਕਿ ਜਿਤਨੀ ਇਹ ਸ੍ਰਿਸ਼ਟੀ ਹੈ, ਜਿਤਨੀ ਇਹ ਰਚਨਾ ਹੈ, ਉਸ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਬਿਨਾਂ ਕਿਸੇ ਨੂੰ ਕੁਝ ਮਿਲਦਾ ਹੀ ਨਹੀਂ। ਬੰਦੇ ਨੂੰ ਤਾਂ ਇਹ ਫਿਕਰ ਹੈ ਵੀ ਮੈਂ ਤੀਰਥ 'ਤੇ ਨਾ ਆਇਆ, ਲੋਕ ਕਹਿਣਗੇ ਬੜਾ ਤੀਰਥ ਇਸ਼ਨਾਨੀ ਹੈ, ਬੜਾ ਧਰਮ ਕਰਮ ਕਰਕੇ ਆਇਆ। ਬੰਦੇ ਨੂੰ ਸਿਰਫ ਇਤਨਾ ਫਿਕਰ ਹੈ ਕਿ ਲੋਕਾਂ ਨੂੰ ਗੱਲ ਕਿਹੜੀ ਭਾਉਂਦੀ ਹੈ। ਬਹੁਤ ਸਾਰਾ ਧਾਰਮਿਕ ਕਰਮ ਕਾਂਡ ਅਸੀਂ ਸਿਰਫ ਇਸ ਲਈ ਕਰਦੇ ਹਾਂ ਵੀ ਲੋਕ ਕਹਿਣ ਵੀ ਇਹ ਬੰਦਾ ਧਰਮੀ ਹੈ। ਲੋਕ ਵਾਰ ਵਾਰ ਆਣ ਕੇ ਲੱਗਾ ਹੋਇਆ ਪੱਥਰ ਪੜ੍ਹਨ, ਲੋਕਾਂ ਨੂੰ ਪਤਾ ਲੱਗੇ ਵੀ ਇਹ ਬੰਦਾ ਧਾਰਮਿਕ ਹੈ। ਇਹ ਨਹੀਂ ਵੀ ਪਰਮਾਤਮਾ ਨੂੰ, ਗੁਰੂ ਨੂੰ ਕੋਈ ਗੱਲ ਪਾਉਂਦੀ ਹੈ ਕਿ ਨਹੀਂ ਪਾਉਂਦੀ, ਇਸ ਗੱਲ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ, ਇਸ ਗੱਲ ਦੀ ਕਿਸੇ ਨੂੰ ਕੋਈ ਫਿਕਰ ਨਹੀਂ। ਪਰ ਸਤਿਗੁਰੂ ਕਹਿੰਦੇ ਨੇ ਕਿ ਮੈਂ ਇਹ ਗੱਲ ਦੇਖਦਾ ਹਾਂ ਕਿ ਜਿਤਨੀ ਇਹ ਸ੍ਰਿਸ਼ਟੀ ਹੈ, ਜਿਤਨਾ ਇਹ ਸੰਸਾਰ ਹੈ, ਇਹ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੀ ਗੱਲ ਬਣਨੀ ਹੈ। ਇਹ ਸਾਰਾ ਉਹਦਾ ਰਚਿਆ ਹੋਇਆ ਹੈ। ਇਸ ਕਰਕੇ ਕਹਿੰਦੇ ਨੇ ਕਿ ਮੈਂ ਵੇਖਦਾ ਬਿਨ ਕਰਮਾ ਕਿ ਮਿਲੈ ਲਈ, ਕਿ ਬਿਨਾਂ ਉਹਦੀ ਰਹਿਮਤ ਅਤੇ ਬਖਸ਼ਿਸ਼ ਤੋਂ ਕਿਸੇ ਨੂੰ ਕੀ ਮਿਲਦਾ ਹੈ, ਕੋਈ ਕੀ ਲੈ ਸਕਦਾ ਹੈ, ਕਿ ਮਿਲੈ ਕਿ ਲਈ। ਕਹਿੰਦੇ ਨੇ ਕਿਸੇ ਨੂੰ ਕੁਝ ਨਹੀਂ ਮਿਲਦਾ, ਕੁਝ ਨਹੀਂ ਪਤਾ ਲੱਗਦਾ ਜੇ ਉਸ ਪਰਮਾਤਮਾ ਦੀ ਰਹਿਮਤ ਅਤੇ ਬਖਸ਼ਿਸ਼ ਨਾ ਹੋਵੇ। ਇਸ ਲਈ ਕੋਈ ਵੀ ਧਰਮ ਕਰਮ ਬੰਦਾ ਕਰੇ, ਪਾਠ ਕਰੇ, ਦਾਨ ਕਰੇ, ਸੇਵਾ ਕਰੇ, ਇਹ ਅੰਦਰ ਪੜਚੋਲ ਕੇ ਰੱਖੇ ਕਿ ਮੇਰੀ ਇਹ ਗੱਲ ਪਰਮਾਤਮਾ ਨੂੰ ਪਸੰਦ ਹੈ ਕਿ ਨਹੀਂ ਹੈ, ਗੁਰੂ ਨੂੰ ਪਸੰਦ ਹੈ ਕਿ ਨਹੀਂ ਹੈ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਇਹਦੇ ਨਾਲ ਬਣੇਗੀ ਕਿ ਨਹੀਂ ਬਣੇਗੀ। ਜੇ ਤਾਂ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਬਣ ਗਈ ਹੈ, ਫਿਰ ਤਾਂ ਕੋਈ ਦੁਨੀਆ ਦੀ ਫਿਰ ਕੋਈ ਫਿਕਰ ਨਹੀਂ, ਸੰਸਾਰ ਦੀ ਕੋਈ ਚਿੰਤਾ ਨਹੀਂ। ਅਤੇ ਜੇ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਕਹਾਣੀ ਨਹੀਂ ਬਣੀ, ਤਾਂ ਫਿਰ ਜੋ ਮਰਜ਼ੀ ਹੈ ਬੰਦਾ ਕਰਦਾ ਰਹੇ, ਫਿਰ ਨਹੀਂ ਗੱਲ ਬਣਨੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੀਰਥ ਇਸ਼ਨਾਨ, ਜਲ ਵਿੱਚ ਇਸ਼ਨਾਨ ਕਰਨਾ, ਕਿਸੇ ਧਰਮ ਸਥਾਨ 'ਤੇ ਜਾ ਕੇ ਇਸ਼ਨਾਨ ਕਰਨਾ ਮੁਬਾਰਕ ਹੈ, ਜੇ ਬੰਦਾ ਇਹ ਸਮਝ ਲਵੇ ਕਿ ਭਾਈ ਇਹ ਗੱਲ ਪਰਮਾਤਮਾ ਨੂੰ ਵੀ ਭਾਉਂਦੀ ਹੈ ਕਿ ਨਹੀਂ, ਮੈਂ ਉਹਨੂੰ ਭਾਉਣ ਜੋਗਾ ਹੋ ਗਿਆ ਕਿ ਨਹੀਂ। ਬੰਦਾ ਜਾਂਦਾ ਹੈ ਗੁਰਦੁਆਰੇ, ਇਸੇ ਕਰਕੇ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਕਿਹਾ ਸੀ, ਆਖਣ ਲੱਗੇ ਇਹ ਜਿਹੜਾ ਹਰਿਮੰਦਰ ਤੀਰਥ ਹੈ ਇਹ ਵਿਵੇਕ ਦਾ ਅਤੇ ਗਿਆਨ ਦਾ ਤੀਰਥ ਹੈ। ਇਸ ਕਰਕੇ ਬਣਾਇਆ ਗਿਆ ਹੈ ਕਿ ਇੱਥੇ ਬੰਦਾ ਆਣ ਕੇ ਸਮਝ ਸੋਝੀ ਪ੍ਰਾਪਤ ਕਰੇ ਕਿ ਭਾਈ ਮੈਂ ਕੀ ਹਾਂ ਅਤੇ ਕੀ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਲਾਉਂਦੇ ਹਾਂ ਤਾਂ ਦੇਖਦੇ ਹਾਂ ਕਿ ਕਿਤੇ ਮੈਲ ਤਾਂ ਨਹੀਂ ਲੱਗੀ ਰਹਿ ਗਈ। ਇਸੇ ਤਰ੍ਹਾਂ ਬਾਣੀ ਪੜ੍ਹਨੀ, ਕੀਰਤਨ ਸੁਣਨਾ, ਕਥਾ ਸੁਣਨੀ, ਸੇਵਾ ਕਰਨੀ, ਇੱਕ ਇਸ਼ਨਾਨ ਹੈ। ਤਾਂ ਕਹਿੰਦੇ ਨੇ ਕਿ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਇਹ ਹੈ ਇਸ਼ਨਾਨ। ਇਹ ਸਾਧ ਸੰਗਤ ਵਿੱਚ ਆਣ ਕੇ ਨਿਮਰ ਹੋ ਕੇ ਆਪੇ 'ਤੇ ਝਾਤੀ ਮਾਰ ਕੇ ਬੰਦਾ ਦੇਖੇ ਵੀ ਮੈਂ ਕਿੱਥੇ ਖਲੋਤਾ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਦੀ ਆਂਤਰਿਕ ਪਵਿੱਤਰਤਾ ਜਿਹੜੀ ਹੈ ਉਹਦੀ ਚਰਚਾ ਕਰ ਰਹੇ ਨੇ, ਕਿਉਂਕਿ ਉਹਦੇ ਨਾਲ ਹੀ ਪਰਮਾਤਮਾ ਦੀ ਨਿਗਾਹ ਵਿੱਚ ਬੰਦੇ ਨੇ ਪ੍ਰਵਾਨ ਹੋਣਾ। ਅੱਜ ਦੀ ਵਿਚਾਰ ਨੂੰ ਇੱਥੇ ਹੀ ਸੰਕੋਚਦਾ ਹੋਇਆ ਕਿ ਮੈਂ ਦਾ ਯਾਚਕ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।